ਯੱਗ ਅਤੇ ਹੋਮ ਦੇ ਬਾਰੇ। ਹਿੰਦੂ ਭਾਈ ਫੇਰ ਸਿੰਘ ਜੀ ਨੂੰ ਮੁਖਾਤਬ ਕਰਦਿਆਂ ਕਹਿਣ ਲੱਗੇ, ਅਰੇ ਭਾਈ, ਹਮਾਰੇ ਵੇਦੋਂ ਮੇਂ ਤੋ ਯੱਗ ਔਰ ਹੋਮ ਕਰਨੇ ਕੀ ਅਪਾਰ ਮਹਿਮਾ ਕਥਨ ਕੀ ਗਈ ਹੈ। ਆਪ ਸਭੀ ਲੋਗੋ ਕੋ ਭੀ ਐਸਾ ਕਰਨਾ ਚਾਹੀਏ। ਸਿੰਘ ਜੀ ਜਵਾਬ ਦਿੰਦਿਆਂ ਆਖਣ ਲੱਗੇ, ਦੇਖੋ ਭਾਈ, ਇਹ ਗੱਲ ਠੀਕ ਹੈ ਕਿ ਆਪ ਦੇ ਧਰਮ ਪੁਸਤਕਾਂ ਵਿਚ ਯੱਗ ਕਰਨਾ ਜਾਂ ਹੋਮ ਕਰਨਾ, ਹੋਮ ਕਰਨਾ ਭਾਵ ਅੱਗ ਵਿਚ ਜਲਾ ਦੇਣਾ, ਅੱਗ ਵਿਚ ਖਾਣ ਪੀਣ ਵਾਲੀਆਂ ਵਸਤੂਆਂ ਜਲਾ ਦੇਣੀਆਂ, ਇਨ੍ਹਾਂ ਸਭ ਗੱਲਾਂ ਦੀ ਬੜੀ ਮਹਿਮਾ। ਵਿਸ਼ਨੂੰ ਸਿਮਰਤੀ ਅਧਿਆਏ 51 ਵਿਚ ਲਿਖਿਆ, ਯੱਗ ਕਰਨ ਨਾਲ ਸਭ ਫਲ ਮਿਲ ਜਾਂਦੇ ਨੇ, ਸਾਰੇ ਕਾਰਜ ਸਿੱਧ ਹੋ ਜਾਂਦੇ ਨੇ। ਯੱਗ ਕਰਨ ਨਾਲ ਹੀ ਦੇਵਤੇ ਜਿਉਂਦੇ ਨੇ, ਅਤੇ ਜਿਹੜਾ ਪਸ਼ੂ ਯੱਗ ਵਿਚ ਮਾਰਿਆ ਜਾਂਦਾ ਹੈ, ਭਾਵ ਜਿਸ ਪਸ਼ੂ ਦੀ ਬਲੀ ਦਿੱਤੀ ਜਾਂਦੀ ਹੈ, ਉਹ ਤਾਂ ਮਾਰਨ ਵਾਲੇ ਸਮੇਤ ਸੁਰਗ ਵਿਚ ਜਾ ਪਹੁੰਚਦਾ ਹੈ। ਭਾਵ ਕਸਾਈ ਤੇ ਪਸ਼ੂ ਜਿਸ ਨੂੰ ਵੱਢਿਆ ਗਿਆ ਯੱਗ ਵਿਚ, ਇਹ ਦੋਵੇਂ ਸਵਰਗ ਵਿਚ ਜਾ ਪਹੁੰਚਦੇ ਨੇ। ਫਿਰ ਮਨੋ ਸਿਮਰਤੀ ਦਾ ਅਧਿਆਇ 5 ਸਲੋਕ 35, 39 ਤੇ 40 ਵਿਚ ਵਰਣਨ ਕਰਦੇ ਨੇ, ਬ੍ਰਹਮਾ ਜੀ ਨੇ ਪਸ਼ੂ ਬਣਾਏ ਹੀ ਯੱਗ ਵਾਸਤੇ ਸਨ। ਯੱਗ ਵਿਚ ਪਸ਼ੂ ਮਾਰਨ ਨਾਲ ਸਾਰੇ ਸੰਸਾਰ ਦਾ ਭਲਾ ਹੁੰਦਾ, ਇਸ ਲਈ ਇਸ ਵਿਚ ਹਿੰਸਾ ਦਾ ਕੋਈ ਦੋਸ਼ ਨਹੀਂ ਹੁੰਦਾ। ਯੱਗ ਵਾਸਤੇ ਧਾਨ, ਜੌ, ਦਰਖਤ, ਪਸ਼ੂ, ਪੰਛੀ ਜਾਂ ਕੱਛੂ ਆਦਿਕ ਜੋ ਵੀ ਨਾਸ਼ ਹੁੰਦੇ ਨੇ, ਉਨ੍ਹਾਂ ਸਾਰਿਆਂ ਨੂੰ ਸਗੋਂ ਅਗਲੀ ਵਾਰ ਉੱਤਮ ਜਨਮ ਮਿਲਦਾ। ਹਰ ਚੇਤੇ ਰੱਖੋ, ਜਿਹੜੇ ਲੋਕ ਯੱਗ ਜਾਂ ਸ਼ਰਾਧ ਵਿਚ ਬਲੀਦਾਨ ਕੀਤੇ ਮਾਸ ਨੂੰ ਨਹੀਂ ਖਾਂਦਾ, ਉਹ ਮਰ ਕੇ 21 ਜਨਮ ਸੂਰ ਬਣਦਾ। ਫਿਰ ਹੇ ਪਿਆਰੇ ਭਾਈ, ਤੁਸੀਂ ਮਨੋ ਸਿਮਰਤੀ ਨੂੰ ਧਿਆਨ ਨਾਲ ਪੜੋ। ਵੈਸੇ ਇਹ ਹਿੰਦੂ ਮਤ ਦੇ ਯੱਗ ਪਰਉਪਕਾਰ ਕਰਕੇ ਨਹੀਂ ਸਨ ਹੁੰਦੇ, ਬਲਕਿ ਉਨ੍ਹਾਂ ਵਿਚ ਤਾਂ ਬੜੀ ਸਵਾਰਥ ਵਾਲੀ ਗੱਲ ਸੀ। ਜਿਵੇਂ ਮਨੋ ਸਿਮਰਤੀ ਵਿਚ ਲਿਖਿਆ, ਬ੍ਰਾਹਮਣ ਜਿਸ ਯੱਗ ਵਿਚ ਉਸਨੂੰ ਥੋੜੀ ਦਕਸ਼ਣਾ ਮਿਲੇ ਉਹ ਨਾ ਕਰੇ। ਅਥਵਾ ਮਨੋ ਸਿਮਰਤੀ ਦੇ ਅਧਿਆਇ 11 ਸਲੋਕ 40 ਵਿਚ ਲਿਖਿਆ, ਥੋੜੀ ਦਕਸ਼ਣਾ ਵਾਲੇ ਯੱਗ ਨੇਤਰ ਆਦਿਕ ਇੰਦਰੀਆਂ, ਯਸ਼, ਸਵਰਗ, ਉਮਰ, ਮਰੇ ਹੋਏ ਦੀ ਕੀਰਤੀ, ਔਲਾਦ ਔਰ ਪਸ਼ੂ ਨੂੰ ਨਾਸ਼ ਕਰ ਦਿੰਦੇ ਨੇ। ਭਾਵ ਜਿਸ ਯੱਗ ਵਿਚ ਬ੍ਰਾਹਮਣ ਨੂੰ ਥੋੜੀ ਦਕਸ਼ਣਾ ਮਿਲੇ ਉਹ ਵਾਲਾ ਯੱਗ ਸਗੋਂ ਵਡਿਆਈ, ਸੁਖ, ਸਵਰਗ, ਉਮਰ, ਔਲਾਦ ਸਭ ਨੂੰ ਨਾਸ਼ ਕਰ ਦਿੰਦਾ। ਇਸ ਲਈ ਥੋੜੀ ਦਕਸ਼ਣਾ ਵਾਲਾ ਯੱਗ ਬਿਲਕੁਲ ਨਾ ਕਰੋ, ਇਹ ਬ੍ਰਾਹਮਣ ਨੂੰ ਉਪਦੇਸ਼ ਹੈ। ਹੋਮ ਭਾਵ ਅੱਗ ਵਿਚ ਖਾਣ ਵਾਲੇ ਪਦਾਰਥ ਪਾ ਕੇ ਸਾੜਨ ਦੀ ਵਡਿਆਈ ਸੁਣੋ ਜੀ, ਮਨੋ ਸਿਮਰਤੀ ਦਾ ਵਰਣਨ ਹੈ। ਅੱਗ ਵਿਚ ਜਿਹੜੀ ਆਹੂਤੀ ਪਾਈ ਜਾਂਦੀ ਹੈ ਉਹ ਸੂਰਜ ਨੂੰ ਜਾ ਪਹੁੰਚਦੀ ਹੈ, ਔਰ ਉਸ ਆਹੂਤੀ ਦਾ ਰਸ ਸੂਰਜ ਵਿਚੋਂ ਵਰਖਾ ਬਣ ਕੇ ਟਪਕਦਾ, ਜਿਸ ਤੋਂ ਅੰਨ ਪੈਦਾ ਹੁੰਦਾ ਔਰ ਪਰਜਾ ਦਾ ਵਾਧਾ ਹੁੰਦਾ ਹੈ। ਵੈਸੇ ਯਜ਼ੁਰਵੇਦ ਵਿਚ ਤਾਂ ਯੱਗ ਦੀ ਮਹਿਮਾ ਔਰ ਵਿਧੀਆਂ ਹੀ ਲਿਖੀਆਂ ਹੋਈਆਂ ਨੇ। ਵੇਦਾਂ ਦੇ ਸਮੇਂ ਯੱਗ ਤੋਂ ਵੱਧ ਕੇ ਹੋਰ ਕੋਈ ਉੱਤਮ ਕਰਮ ਨਹੀਂ ਸੀ ਹੁੰਦਾ, ਔਰ ਯੱਗ ਜੀਵਾਂ ਦੀਆਂ ਕੁਰਬਾਨੀਆਂ ਨਾਲ ਹੋਇਆ ਕਰਦੇ ਸਨ, ਔਰ ਲੋਕਾਂ ਦਾ ਤਾਂ ਇੱਥੋਂ ਤੱਕ ਭਰੋਸਾ ਸੀ ਕਿ ਯੱਗ ਦੁਆਰਾ ਹੀ ਇੰਦਰ ਆਦਿਕ ਵੱਡੀਆਂ ਪਦਵੀਆਂ ਮਿਲਦੀਆਂ ਨੇ। ਹਿੰਦੂਆਂ ਦਾ ਇਹ ਨਿਸ਼ਚਾ ਸੀ ਕਿ ਰਾਕਸ਼ਾਂ ਦਾ ਰਾਜ ਪ੍ਰਤਾਪ ਜਦੋਂ ਨਾਸ ਹੋਇਆ, ਜਦੋਂ ਵਿਸ਼ਨੂੰ ਜੀ ਨੇ ਬੁੱਧ ਆਦਿਕ ਅਵਤਾਰ ਧਾਰ ਕੇ ਨਿੰਦਾ ਕੀਤੀ ਔਰ ਅਹਿੰਸਾ ਦਾ ਧਰਮ ਦ੍ਰਿੜ ਕਰਵਾਇਆ। ਪੁਰਾਣਾਂ ਵਿੱਚ ਐਸੇ ਵੀ ਪ੍ਰਸੰਗ ਨੇ ਕਿ ਇੰਦਰ ਨੇ ਲੋਕਾਂ ਨੂੰ ਯੱਗ ਕਰਦਿਆਂ ਵੇਖ ਕੇ ਇਸ ਲਈ ਵਿਘਨ ਪਾ ਦਿੱਤਾ ਤਾਂ ਕਿ ਜੇ ਯੱਗ ਪੂਰਨ ਹੋ ਗਿਆ ਤੇ ਮੇਰੀ ਪਦਵੀ ਨਾ ਖੋ ਲੈਣ। ਸੋ ਵੇਦਾਂ ਦੇ ਮੁਤਾਬਕ ਤਾਂ ਯੱਗ ਕਰਨਾ ਬੜੀ ਮਹਾਨ ਸਿੱਖਿਆ। ਵੇਦਾਂ ਦੀ ਵੱਡੀ ਤਾਲੀਮ ਹੋਮ ਕਰਨਾ ਵੀ ਹੈ, ਭਾਵ ਅੱਗ ਵਿੱਚ ਖਾਣੇ ਵਾਲੇ ਪਦਾਰਥ ਸਾੜ ਦੇਣੇ। ਜ਼ਮਾਨੇ ਦੀ ਚਾਲ ਨੂੰ ਵੇਖ ਕੇ ਅਰਥਾਂ ਦੇ ਅਨਰਥ ਕਰਨ ਵਾਲੇ ਸਾਧੂ ਦਯਾਨੰਦ, ਉਹ ਵੀ ਆਪਣੀ ਬੁੱਧੀ ਦੇ ਬਲ ਨਾਲ ਵੇਦਾਂ ਵਿੱਚੋਂ ਹੋਮ ਆਦਿਕ ਨੂੰ ਨਹੀਂ ਕੱਢ ਸਕੇ, ਸਗੋਂ ਬਹਾਨਾ ਇਹ ਘੜਿਆ ਬਈ ਹੋਮ ਕਰਨ ਨਾਲ ਤੇ ਹਵਾ ਸਾਫ਼ ਹੁੰਦੀ। ਭਾਈ, ਸੈਂਟੀਫਿਕਲੀ ਵੇਖਿਆ ਜਾਏ ਤਾਂ ਇਸ ਗੱਲ ਵਿੱਚ ਸ਼ੱਕ ਨਹੀਂ ਕਿ ਜੇ ਗੁੱਗਲ, ਕਾਫੂਰ ਅਤੇ ਚੰਦਨ ਵਰਗੇ ਪਦਾਰਥ ਜਲਾਏ ਜਾਣ ਤਾਂ ਹਵਾ ਜ਼ਰੂਰ ਸਾਫ਼ ਹੁੰਦੀ ਹੈ। ਪਰ ਹਿੰਦੂ ਮਤ ਵਿੱਚ ਜਿਹੜੀ ਹਵਨ ਦੀ ਸਮੱਗਰੀ ਦਿੱਤੀ ਹੈ ਉਥੇ ਤੇ ਕੁਝ ਹੋਰ ਜਲਾਉਣ ਲਈ ਆਖਿਆ ਗਿਆ। ਨਾਲੇ ਗੁੱਗਲ ਆਦਿਕ ਜਲਾਉਣਾ ਤਾਂ ਠੀਕ ਹੈ ਜੇ ਕਮਰਿਆਂ ਵਿੱਚ, ਘਰ ਵਿੱਚ ਧੂਪ ਦਿੱਤੀ ਜਾਵੇ, ਨਾ ਕਿ ਨਦੀ ਦੇ ਕਿਨਾਰੇ ਲੱਕੜਾਂ ਸਾੜ ਕੇ ਤੇ ਧੂੰਏ ਨਾਲ ਅੱਖਾਂ ਦਾ ਸਤਿਆਨਾਸ਼ ਕਰਕੇ। ਸਾਧੂ ਦਯਾਨੰਦ ਜੀ ਹੋਮ ਆਦਿਕ ਦੇ ਬਾਰੇ ਵਿੱਚ ਬੜੇ ਮਨੋਰ ਬਚਨ ਲਿਖਦੇ ਨੇ ਸਤਿਆਰਥ ਪ੍ਰਕਾਸ਼ ਵਿੱਚ। ਕਹਿੰਦੇ ਨੇ, ਜੰਗਲ ਵਿੱਚ ਨਦੀ ਦੇ ਕਿਨਾਰੇ ਸਵੇਰੇ ਤੇ ਸ਼ਾਮ ਇੱਕ ਬਰਤਨ ਵਿੱਚ 16 ਉਂਗਲਾ ਚੌੜਾ ਤੇ 16 ਉਂਗਲਾ ਲੰਮਾ ਤੇ 16 ਉਂਗਲਾ ਡੂੰਘਾ ਇਸ ਤਰ੍ਹਾਂ ਦਾ ਬਣਾ ਕੇ ਹਵਨ ਕਰੇ, ਮੰਤਰ ਪੜ ਕੇ ਆਹੂਤੀ ਦੇਵੇ। ਹਵਨ ਕਰਕੇ ਪਵਨ ਸ਼ੁੱਧ ਹੁੰਦੀ ਹੈ। ਹੋਮ ਨਾ ਕਰਨ ਲਈ ਇਸ ਲਈ ਪਾਪ ਹੁੰਦਾ ਕਿ ਹਰ ਬੰਦੇ ਦੇ ਸਰੀਰ ਤੋਂ ਜਿਹੜੀ ਦੁਰਗੰਧ ਪੈਦਾ ਹੁੰਦੀ ਹੈ ਉਹਦੇ ਕਰਕੇ ਹਵਾ ਸ਼ੁੱਧ ਹੁੰਦੀ ਹੈ, ਜਿਸ ਤੋਂ ਬਿਮਾਰੀਆਂ ਫੈਲਦੀਆਂ ਨੇ। ਫਿਰ ਕਹਿੰਦੇ ਨੇ, ਜੇ ਪੁਰਾਣੇ ਸਮੇਂ ਦੀ ਤਰ੍ਹਾਂ ਹੁਣ ਵੀ ਹੋਮ ਹੋਵੇ ਤਾਂ ਹਿੰਦੁਸਤਾਨ ਤੋਂ ਸਾਰੇ ਰੋਗ ਖਤਮ ਹੋ ਜਾਣ। ਖਾਣ ਨਾਲੋਂ ਸਗੋਂ ਹੋਮ ਕਰਨ ਵਿੱਚ ਜ਼ਿਆਦਾ ਘਿਓ ਵਰਤਣਾ ਚਾਹੀਦਾ। ਹਰ ਬੰਦਾ ਘੱਟੋ ਘੱਟ 6-6 ਮਾਸੇ ਘਿਓ ਦੀਆਂ 16 ਆਹੂਤੀਆਂ ਰੋਜ਼ ਜ਼ਰੂਰ ਦੇਵੇ। ਹੁਣ ਬੰਦਾ ਜੇ ਇਹ ਨਾਨੋ ਅਕਲ ਦੀ ਗੱਲ ਸਿਖਾਉਣ ਵਾਲਾ ਹੋਵੇ, ਬਈ ਜੇ ਹਵਾ ਸ਼ੁੱਧ ਕਰਨੀ ਹੈ ਤੇ ਹਵਨ ਘਰ ਵਿੱਚ ਕਰੋ ਕਿ ਜੰਗਲ ਵਿੱਚ ਨਦੀ ਦੇ ਕਿਨਾਰੇ ਜਾ ਕੇ ਕਰਨ ਨਾਲ ਹਵਾ ਸ਼ੁੱਧ ਹੋਵੇਗੀ। ਨਾਲੇ ਜਿਸ ਵਿੱਚ ਹਵਨ ਕਰਨਾ ਉਸ ਦੇ ਖਾਸ 16 ਉਂਗਲਾ ਚੌੜਾ, 16 ਉਂਗਲਾ ਡੂੰਘਾ, 16 ਉਂਗਲਾ ਲੰਮਾ ਇਹ ਹਵਨ ਪਾਤਰ, ਇਸ ਤਰ੍ਹਾਂ ਦੇ ਖਾਸ ਸਾਈਜ਼ ਦੀ ਕੀ ਲੋੜ ਹੋਈ। ਨਾਲੇ ਜਿਨ੍ਹਾਂ ਦੇਸ਼ਾਂ ਵਿੱਚ ਹੋਮ ਨਹੀਂ ਹੁੰਦਾ ਉਨ੍ਹਾਂ ਦੇਸ਼ਾਂ ਦੀ ਹਿੰਦੁਸਤਾਨ ਵਿੱਚ ਜਿੱਥੇ ਇਹ ਵੇਦ ਮੰਤਰ ਪੜ ਕੇ ਹੋਮ ਕਰਨ ਵਾਲਿਆਂ ਦੀ ਬਹੁਤਾਤ ਹੈ, ਉਨ੍ਹਾਂ ਲੋਕਾਂ ਦੀ ਸਿਹਤ ਦਾ ਮੁਕਾਬਲਾ ਕਰਕੇ ਵੇਖੋ, ਫਿਰ ਪਤਾ ਲੱਗੇਗਾ। ਹੁਣ ਜੇ ਘਰ ਦਾ ਇੱਕ ਬੰਦਾ ਸਵੇਰੇ ਤੇ ਸ਼ਾਮ ਜਿੰਨਾ ਘਿਓ ਪੰਡਿਤ ਦਯਾਨੰਦ ਜੀ ਨੇ ਲਿਖਿਆ ਉਨ੍ਹਾਂ ਫੂਕੇ, ਤਾਂ 10 ਆਦਮੀਆਂ ਦੇ ਘਰ ਵਿੱਚ ਰੋਜ਼ 160 ਤੋਲੇ ਘਿਓ ਸਿਰਫ ਸਾੜਨ ਵਾਸਤੇ ਖਾਣ ਤੋਂ ਵੱਖਰਾ ਚਾਹੀਦਾ। ਪੰਡਿਤ ਦਯਾਨੰਦ ਜੀ ਨੇ ਹੋਮ ਵਿਧੀ ਨਾਲ ਜਿਹੜਾ ਹਿੰਦੁਸਤਾਨ ਦਾ ਭਲਾ ਸੋਚਿਆ ਨਾ, ਕਿਸੇ ਮਾੜੀ ਮੋਟੀ ਅਕਲ ਵਾਲੇ ਬੰਦੇ ਨੂੰ ਵੀ ਸਮਝ ਆ ਜਾਏਗਾ ਕਿ ਭਲਾ ਨਹੀਂ ਸਗੋਂ ਬੁਰਾ ਹੀ ਬੁਰਾ ਹੋ ਰਿਹਾ। ਭਾਈ, ਯੱਗ ਆਦਿਕ ਦੇ ਬਾਰੇ ਵਿੱਚ ਗੁਰੂ ਸਾਹਿਬਾਨ ਦਾ ਜੋ ਹੁਕਮ ਹੈ ਉਹ ਧਿਆਨ ਨਾਲ ਸੁਣੋ। ਗੌੜੀ ਮਹੱਲਾ 5 ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਨੇ, ਹੋਮ ਜਗ ਤੀਰਥ ਕੀਏ ਵਿੱਚ ਹਉਮੈ ਬਧੇ ਵਿਕਾਰ, ਨਰਕ ਸੁਰਗ ਦੋਇ ਪੁੰਚਨਾ ਹੋਏ ਬਹੁਰ ਬਹੁਰ ਅਵਤਾਰ। ਭਾਵ ਹੋਮ ਯੱਗ ਤੀਰਥ ਕਰਨ ਵਾਲੇ ਲੋਕ ਹਉਮੈ ਦੇ ਵਿੱਚ ਹੀ ਫਸ ਕੇ ਸਗੋਂ ਨਰਕ ਸੁਰਗ ਵਿੱਚ ਹੀ ਭਟਕਦੇ ਰਹਿੰਦੇ ਨੇ। ਫਿਰ ਕੀ ਕਰਨਾ ਚਾਹੀਦਾ? जैसो गुरु उपदेशिया मैं तैसो कहया पुकार, नानक कहे सुन रे मना कर कीर्तन होए उधार। भाव सिख किसे भी ढंग नाल जग होम आदिक करन दी लोड़ नहीं समझदा। भाई साहब भाई मनी सिंह जी रचत ज्ञान रतनावली विच हुकम है, यज्ञ होम आदिक सिखा वास्ते ए ने के गुर भाई सिखा नू प्रसादा छकाउणा और आप निम्रता विच रहना। फिर एक इतिहासिक प्रसंग तुहाडे नाल सांझा करदे हां। भाई पैड़ा ते भाई जेठा गुरु अर्जन देव जी दी शरण विच आए, आखन लगे सतगुरु जी आप जी दे हुक्मां मुताबक असी किरत करके प्रसादा बना के सिखां नाल वंड के छकदे हां, पर सानू ब्राह्मण कहिंदे ने। तुसीं प्रसादा बनाउण वेले जदों चक्की पीस दे हो जां उखली विच कुट दे हो जां चुल्ले विच अग तपाण नाल जां झाड़ू फेरन नाल जां आटे दे छानण नाल अनेकां जीव मरदे ने, असी ते उन्हां जीवां दे मरण दा पाप अहूती करके जां होम करके खत्म कर देने आ, जिस करके साडा खाना पवित्र हो जांदा। पर भाई तुहाडा खाना किवें पवित्र हुंदा होवेगा? गुरु अर्जन देव जी ने जवाब दिता, हे भाई जदों तुसी पहला गरीब सिखां राइयां जां लोड़वंदां नूं प्रसाद छकाओगे ते आप अरदास करके वाहिगुरु दा नाम लैके प्रसादा छकोगे ना, तां वाहिगुरु तुहाडे ते प्रसन्न होवेगा और सब विघना दा नाश कर देवेगा।